ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਭੇਟਿਓ ਵੜ ਭਾਗੀ ਮਨ ਹੈ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਵਹਿ ਪ੍ਰਗਟਿਓ ਮਰਦੇ ਅਗੰਮੜਾ, ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਬਾਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਜਾ ਕਹਾ ਗੁਰੂ ਗੋਬਿੰਦ ਸਿੰਘ, ਬੇਸ਼ੁਮਾਰ ਅਥਾਹੋ ਅਗਣਤ, ਅਤੁਲੈ ਜਿਉਂ ਬਲਾਵਹੋ ਤਿਉਂ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏ ਕੈਨਾਤ, ਹਾਜ਼ਰਾ ਹਜ਼ੂਰ, ਜਾਹਰਾ ਜਹੂਰ, ਸਰਵ ਕਲਾ ਭਰਪੂਰ, ਜੁਗ ਜੁਗ ਅਟਲ ਪਾਤਸ਼ਾਹ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਵੱਡ ਭਾਗੀ ਸਤਸੰਗੀ ਜਨੋ, ਆਓ ਗੁਰਮਤ ਵਿਚਾਰਾਂ ਦੀ ਸਾਂਝ ਸ਼ੁਰੂ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਪਿਤਾ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ, ਪੁੱਤਰਾਂ ਦੇ ਦਾਨੀ, ਆਪੇ ਗੁਰ ਚੇਲਾ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਤੋਂ ਸਾਹਿਬੇ ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹਨਾਂ ਦੇ ਪਾਵਨ ਜੀਵਨ ਦੀ ਵਿਚਾਰ ਸੰਖੇਪ ਰੂਪ ਦੇ ਵਿੱਚ ਆਪਾਂ ਕਰਦੇ ਆ ਰਹੇ ਹਾਂ। ਸੋ ਆਓ, ਜੋ ਸਤਿਗੁਰੂ ਜੀ ਨੇ ਸਾਨੂੰ ਸਿਧਾਂਤ ਉਪਦੇਸ਼ ਸਿੱਖਿਆਵਾਂ ਬਖਸ਼ਿਸ਼ ਕੀਤੀਆਂ, ਜੀਵਨ ਜੀ ਕੇ ਸਾਡੇ ਅੱਗੇ ਇੱਕ ਰਾਹ ਬਣਾਇਆ ਕਿ ਮੇਰੇ ਸਿੱਖ ਨੇ ਇਸ ਤਰ੍ਹਾਂ ਦਾ ਜੀਵਨ ਜਿਉਣਾ ਹੈ, ਉਹ ਸਤਿਗੁਰੂ ਜੀ ਦੇ ਪਾਰ ਉਪਕਾਰ ਆਪਾਂ ਰਲ ਮਿਲ ਕੇ ਸਾਂਝੇ ਕਰੀਏ। ਵਿਚਾਰ ਚੱਲ ਰਹੀ ਸੀ ਕਿ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਕਿਉਂ ਸਾਜਿਆ। ਟੂਕ ਮਾਤਰ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਾਂਝੀ ਕੀਤੀ ਕਿ ਖਾਲਸਾ ਇੱਕ ਦਿਨ ਵਿੱਚ ਨਹੀਂ ਸਾਜਿਆ ਗਿਆ, ਇੱਕ ਦਿਨ ਵਿੱਚ ਨਹੀਂ ਪ੍ਰਗਟ ਹੋਇਆ, ਇਹਦੀ ਨੀਂਹ ਰੱਖਣ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਬਾਕੀ ਨੌ ਗੁਰੂ ਸਾਹਿਬਾਨਾਂ ਨੇ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸੋ ਖਾਲਸਾ ਜਿਹੜਾ ਸ਼ਬਦ ਹੈ ਨਾ, ਡਾਕਟਰ ਭਾਈ ਵੀਰ ਸਿੰਘ ਜੀ ਸਿੱਖ ਕੌਮ ਦੇ ਸੰਤ ਸਕਾਲਰ ਹੋਏ ਨੇ, ਜਿਹੜੇ ਅੰਦਰੋਂ ਵੀ ਜੁੜੇ ਹੋਏ ਸੀ ਤੇ ਰੱਬੀ ਕਿਰਪਾ ਉਹਨਾਂ ਕੋਲ ਸੰਸਾਰ ਦੀ ਵਿਦਿਆ ਵੀ ਸੀ। ਇਹ ਦੋ ਚੀਜ਼ਾਂ ਦਾ ਇੱਕ ਥਾਂ ਤੇ ਇਕੱਠਾ ਹੋਣਾ ਬਹੁਤ ਔਖਾ ਹੈ। ਨਹੀਂ ਆਮ ਕਰਕੇ ਨਾ ਦੁਨੀਆਂ ਦੀਆਂ ਪੜ੍ਹਾਈਆਂ ਪੜ੍ਹ ਕੇ ਮਨੁੱਖ ਅੰਦਰੋਂ ਤਰਕੀ ਹੋ ਜਾਂਦਾ, ਸ਼ੰਕਾਵਾਦੀ ਹੋ ਜਾਂਦਾ, ਅੰਦਰੋਂ ਕਈ ਵਾਰੀ ਇਹ ਹੰਕਾਰ ਨਾਲ ਭਰ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਪੜ੍ਹੇ ਲਿਖੇ ਹੰਕਾਰੀ ਹੁੰਦੇ ਨੇ, ਪਰ ਕਈ ਵਾਰੀ ਐਸਾ ਹੋ ਜਾਂਦਾ। ਸੰਸਾਰ ਦੀ ਵਿਦਿਆ ਵੀ ਹੋਵੇ ਤੇ ਫਿਰ ਨਾਲ ਅੰਦਰੋਂ ਜੁੜਿਆ ਵੀ ਹੋਵੇ, ਰੱਬ ਦਾ ਪ੍ਰੇਮ ਗੁਰੂ ਦਾ ਪ੍ਰੇਮ ਵੀ ਹੋਵੇ, ਇਹ ਦੋ ਚੀਜ਼ਾਂ ਦਾ ਇਕੱਠ, ਦੋ ਚੀਜ਼ਾਂ ਦਾ ਸੁਮੇਲ ਡਾਕਟਰ ਭਾਈ ਵੀਰ ਸਿੰਘ ਜੀ ਦੇ ਜੀਵਨ ਵਿੱਚ ਵੇਖਣ ਨੂੰ ਮਿਲਦਾ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਵਿੱਚ ਜਿਹੜਾ ਖਾਲਸਾ ਸ਼ਬਦ ਹੈ ਨਾ, ਇਹ ਅਰਬੀ ਭਾਸ਼ਾ ਦਾ ਕਿਹਾ ਵੀ ਇਹ ਅਰਬੀ ਭਾਸ਼ਾ ਵਿੱਚੋਂ ਆਇਆ, ਜਿਹਦਾ ਅਰਥ ਹੁੰਦਾ ਰਾਜੇ ਦੀ ਉਹ ਪ੍ਰਾਪਰਟੀ, ਉਹ ਜਾਇਦਾਦ ਜਿਸ ਦਾ ਸਿੱਧਾ ਸੰਬੰਧ ਰਾਜੇ ਦੇ ਨਾਲ ਹੈ। ਦੇਖੋ ਇੱਕ ਰਾਜਾ ਹੈ, ਉਹ ਰਾਜ ਕਰਦਾ, ਉਹਦੇ ਵਿੱਚ ਕਿੰਨੀ ਪ੍ਰਾਪਰਟੀ ਹੈ, ਕਿੰਨੀ ਜਾਇਦਾਦ ਹੈ, ਵੱਖ ਵੱਖ ਲੋਕਾਂ ਦੇ ਨਾਮ ਤੇ ਬੋਲਦੀ ਹੈ, ਪਰ ਇੱਕ ਉਹ ਜਾਇਦਾਦ ਹੁੰਦੀ ਹੈ ਜਿਸ ਦਾ ਸਿੱਧਾ ਸੰਬੰਧ ਰਾਜੇ ਨਾਲ ਹੁੰਦਾ, ਉਹਨੂੰ ਕਿਹਾ ਜਾਂਦਾ ਸੀ ਖਾਲਸਾ ਜ਼ਮੀਨ। ਅਰ ਇਹ ਜਿਹੜਾ ਸ਼ਬਦ ਹੈ ਨਾ, ਅਕਬਰ ਦੇ ਦਰਬਾਰ ਵਿੱਚ ਇੱਕ ਪੁਰਖ ਹੋਇਆ ਟੋਡਰ ਮੱਲ, ਜਿਹਦਾ ਕੰਮ ਸੀ ਕਿ ਜਾਇਦਾਦਾਂ ਦਾ ਹਿਸਾਬ ਕਿਤਾਬ ਰੱਖਣਾ, ਤੇ ਉਹਨੇ ਉਹ ਜਾਇਦਾਦ ਨੂੰ, ਉਹ ਪ੍ਰਾਪਰਟੀ ਨੂੰ ਖਾਲਸਾ ਜਾਇਦਾਦ, ਖਾਲਸਾ ਜ਼ਮੀਨ ਕਿਹਾ, ਜਿਸ ਦਾ ਸਿੱਧਾ ਸੰਬੰਧ ਅਕਬਰ ਨਾਲ ਜੁੜਦਾ ਸੀ। ਦੂਸਰੇ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ, ਇਹਨਾਂ ਨੇ ਗੁਰੂ ਗ੍ਰੰਥ ਕੋਸ਼ ਵਿੱਚ ਤੇ ਸਿੱਖ ਪੰਥ ਵਿਸ਼ਵ ਕੋਸ਼ ਵਿੱਚ ਖਾਲਸਾ ਸ਼ਬਦ ਦਾ ਜਿਹੜਾ ਅਰਥ ਕੀਤਾ, ਉਹ ਕਹਿੰਦੇ ਨੇ ਵੀ ਇਹ ਫਾਰਸੀ ਭਾਸ਼ਾ ਵਿੱਚੋਂ ਆਇਆ, ਜਿਸ ਦਾ ਅਰਥ ਹੈ ਸ਼ੁੱਧ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ। ਆਪਾਂ ਕਹਿੰਦੇ ਵੀ ਇਹ ਚੀਜ਼ ਖਾਲਸ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਲਾਵਟ ਨਹੀਂ, ਮਿਲਾਵਟ ਨਹੀਂ, ਇਹ ਸ਼ੁੱਧ ਹੈ। ਤਾਂ ਜੇ ਆਪਾਂ ਦੋਏ ਅਰਥ ਮੇਲ ਕੇ ਵੇਖੀਏ, ਇੱਕ ਵਿਦਵਾਨ ਅਰਥ ਕਰਦਾ ਉਹ ਜਾਇਦਾਦ ਜਿਸ ਦਾ ਸਿੱਧਾ ਸੰਬੰਧ ਰਾਜੇ ਨਾਲ, ਉਹਨੂੰ ਖਾਲਸਾ ਜ਼ਮੀਨ ਕਿਹਾ ਜਾਂਦਾ। ਇੱਕ ਵਿਦਵਾਨ ਕਹਿੰਦਾ ਵੀ ਜਿਸ ਵਿੱਚ ਕੋਈ ਵੀ ਰਲਾਵਟ ਨਹੀਂ, ਕੋਈ ਮਿਲਾਵਟ ਨਹੀਂ, ਉਹਨੂੰ ਖਾਲਸਾ ਕਿਹਾ ਜਾਂਦਾ। ਤੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਲੱਭੀਏ ਕਿ ਖਾਲਸਾ ਸ਼ਬਦ ਆਇਆ। ਹਾਂ ਆਇਆ, ਕਬੀਰ ਸਾਹਿਬ ਦੀ ਬਾਣੀ ਵਿੱਚ ਨਾ ਖਾਲਸਾ ਸ਼ਬਦ ਆਇਆ। ਪਰਿਓ ਕਾਲ ਸਵੈ ਜਗ ਉੱਪਰ, ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਖਾਲਸੇ ਕੌਣ ਨੇ? ਜਿਨ੍ਹਾਂ ਦੇ ਵਿੱਚੋਂ ਹਰ ਤਰ੍ਹਾਂ ਦਾ ਭਰਮ, ਹਰ ਤਰ੍ਹਾਂ ਦਾ ਭੈ ਦੂਰ ਹੋ ਗਿਆ ਤੇ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਨੇ। ਕੌਣ ਕਹਿੰਦੇ ਨੇ? ਕਬੀਰ ਸਾਹਿਬ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਤਾਂ ਸਤਿਗੁਰੂ ਜੀ ਨੇ ਇਹ ਸ਼ਬਦ ਕਿਉਂ ਵਰਤਿਆ ਫਿਰ? ਖਾਲਸਾ ਸ਼ਬਦ ਕਿਉਂ ਵਰਤਿਆ? ਕਿਉਂਕਿ ਇਹ ਮਨੁੱਖ ਦਾ ਨਾ ਰੱਬ ਦੇ ਨਾਂ ਤੇ ਭਰਮ ਵਿੱਚ ਪਈ ਹੋਈ ਸੀ। ਕੋਈ ਤਾਂ ਦਰਖਤਾਂ ਨੂੰ ਰੱਬ ਮੰਨੀ ਜਾਂਦਾ ਸੀ, ਕੋਈ ਪਾਣੀ ਨੂੰ ਰੱਬ ਮੰਨੀ ਜਾਂਦਾ ਸੀ, ਕੋਈ ਸੂਰਜ ਨੂੰ ਰੱਬ ਮੰਨੀ ਜਾਂਦਾ ਸੀ, ਕੋਈ ਚੰਦਰਮਾ ਦੀ ਪੂਜਾ ਕਰੀ ਜਾਂਦਾ ਸੀ, ਕੋਈ ਸੱਪਾਂ ਦੀ ਪੂਜਾ ਕਰੀ ਜਾਂਦਾ ਸੀ, ਕੋਈ ਜਾਨਵਰਾਂ ਦੀ ਪੂਜਾ ਕਰੀ ਜਾਂਦਾ ਸੀ, ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰੀ ਜਾਂਦਾ ਸੀ, ਆਪੋ ਆਪਣੇ ਰੱਬ ਬਣਾਏ ਹੋਏ ਸੀ। ਪਰ ਖਾਲਸਾ ਕੌਣ ਹੈ? ਜਿਹਦਾ ਰੱਬ ਇੱਕ ਹੈ, ਜਿਹਦਾ ਰੱਬ ਇੱਕ ਹੈ, ਜਿਸ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਿਲਕੁਲ ਸ਼ੁਰੂ ਵਿੱਚ ਕਿਹਾ ਇੱਕ ਓ ਅੰਕਾਰ। ਖਾਲਸਾ ਉਹ ਹੈ ਜਿਸ ਦਾ ਸਿੱਧਾ ਸੰਬੰਧ ਅਕਾਲ ਪੁਰਖ ਪਰਮਾਤਮਾ ਦੇ ਨਾਲ ਹੈ। ਹੋਰ ਕਿਸੇ ਨੂੰ ਵੀ ਉਹ ਨਹੀਂ ਮੰਨਦਾ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ, ਕਿਸੇ ਕਰਮ ਕਾਂਡ ਵਿਚ, ਕਿਸੇ ਵਹਿਮ ਵਿਚ, ਕਿਸੇ ਅਨਮਤ ਦੀ ਕੁਦਰਤ ਦੀ ਪੂਜਾ ਨਹੀਂ ਕਰਦਾ। ਸਿੱਧਾ ਸੰਬੰਧ ਉਹਦਾ ਅਕਾਲ ਪੁਰਖ ਦੇ ਨਾਲ ਹੈ। ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕਨ ਅਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਠ ਭੂਲ ਨ ਮਾਨੈ ਤੀਰਥ ਤਪ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਜਾਗਤ ਜੋਗ ਜੋਤ ਜਗੈ ਗੱਟ ਮੈਂ ਤਬ ਖਾਲਸਾ ਤਾਹੇ ਨਿਖਾਲਸ ਜਾਨੈ ਭਰਮ ਭੇਖ ਤੇ ਰਹਿ ਨਿਆਰਾ। ਭਰਮਾਂ ਵਿਚ ਨਹੀਂ ਪੈਂਦਾ। ਨਿਯਾਮ ਕਰਕੇ ਦੁਨੀਆਂ ਦਿਨਾਂ ਦੇ ਭਰਮ, ਸਮਿਆਂ ਦੇ ਭਰਮ, ਜੀ ਹੁਣ ਪਾਉਣ ਪਈ ਹੋਈ ਹੈ, ਹੁਣ ਸਵਾਏ ਤੇ ਗੱਲ ਕਰਨੀ ਆ, ਫਿਰ ਦਿਨਾਂ ਦੇ ਭਰਮ ਨੇ, ਤਿਥਾਂ ਤਿਉਹਾਰਾਂ ਦੇ ਧਰਮ ਨੇ, ਪਰ ਖਾਲਸਾ ਉਹ ਆ ਜਿਹੜਾ ਇਹ ਭਰਮਾਂ ਤੋਂ ਉੱਚਾ ਹੈ। ਭਰਮ ਭੇਖ ਤੇ ਰਹਿ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ। ਕਿੱਡੀ ਮਹਿਮਾ, ਕਿੱਡੀ ਵਡਿਆਈ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਬਖਸ਼ੀ ਹੈ। ਪਹਿਲਾ ਕਾਰਨ ਇਹ ਸੀ। ਦੂਸਰਾ, ਅੱਜ ਤੱਕ ਆਪਾਂ ਸੁਣਦੇ ਹਾਂ ਕਿ ਭਾਈ ਜੈਤਾ ਜਦੋਂ ਸੀਸ ਲੈ ਕੇ ਆਇਆ ਨਾ ਕਲੰਗੀਧਰ ਪਾਤਸ਼ਾਹ ਜੀ ਦੇ ਕੋਲ, 9 ਸਾਲ ਦੀ ਉਮਰ ਸੀ ਉਹ ਵਕਤ ਦਸ਼ਮੇਸ਼ ਪਿਤਾ ਦੀ, ਤਾਂ ਸੀਸ ਲੈ ਕੇ ਪਹੁੰਚੇ ਦਿੱਲੀ ਤੋਂ। ਜੋ ਉਹਨਾਂ ਦੀ ਸੇਵਾ ਲੱਗੀ ਹੋਈ ਸੀ, ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕੀਤਾ ਸੀ, ਜੈਤਿਆ ਇਹ ਸੀਸ ਤੂੰ ਲੈ ਕੇ ਜਾਣਾ। ਸਿੱਖ ਤਾਂ ਹੋਰ ਵੀ ਸੀ, ਸਿੱਖ ਤਾਂ ਹੋਰ ਵੀ ਸੀ ਨਾ ਉਹ ਵਕਤ ਦਿੱਲੀ ਵਿੱਚ ਰਹਿਣ ਵਾਲੇ। ਤੇ ਅੱਜ ਤੱਕ ਆਪਾਂ ਇਹ ਸੁਣਦੇ ਹਾਂ ਕਿ ਜੀ ਕਲਗੀਧਰ ਨੇ ਕਿਹਾ ਹੁਣ ਮੈਂ ਐਸਾ ਖਾਲਸਾ ਸਾਜ ਦਿਆਂਗਾ ਜਿਹੜਾ ਲੱਖਾਂ ਵਿੱਚ ਪਛਾਣਿਆ ਜਾਏਗਾ। ਮਾਫ ਕਰਨਾ, ਖਾਲਸਾ ਬਾਦਲਾ ਨੀਤੀ ਵਿੱਚ ਪੈਦਾ ਨਹੀਂ ਹੋਇਆ ਕਿ ਮਹਾਰਾਜ ਨੇ ਕੋਈ ਬਾਦਲਾ ਖੋਰੀ ਨੀਤੀ ਰੱਖ ਕੇ ਇਹ ਗੱਲ ਕਹੀ ਹੋਵੇ। ਨਹੀਂ ਨਹੀਂ, ਇੱਥੇ ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਉਹਨੂੰ ਫਲ ਭੁਗਤਾਇਆ ਜਾਂਦਾ। ਜੇ ਬਾਦਲਾ ਲੈਣ ਦੀ ਗੱਲ ਹੁੰਦੀ ਤਾਂ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਕਲਗੀਧਰ ਪਾਤਸ਼ਾਹ ਕਦੇ ਰਾਜ ਨਾ ਦਵਾਉਂਦੇ। ਇਹ ਤਾਂ ਅਕਾਲ ਪੁਰਖ ਪਰਮਾਤਮਾ ਵੱਲੋਂ ਹੁਕਮ ਸੀ, ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੀਜਾ ਕਾਰਨ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਾ ਮਸੰਦ ਥਾਪੇ ਸੀ। ਉਹਨਾਂ ਦਾ ਕੰਮ ਕੀ ਸੀ ਕਿ ਘੁੰਮ ਕੇ ਪ੍ਰਚਾਰ ਕਰਨਾ ਵੱਖ ਵੱਖ ਇਲਾਕਿਆਂ ਵਿੱਚ, ਉਥੋਂ ਦੀ ਕਾਰ ਭੇਟਾ ਦਸਵੰਧ ਰੂਪ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਰੱਖਣਾ, ਤੇ ਉਹ ਦਸਵੰਧ ਦੇ ਨਾਲ ਪ੍ਰਬੰਧ ਚੱਲਦੇ ਹੁੰਦੇ ਸੀ। ਪਰ ਉਹ ਆਪਣੇ ਜੀਵਨ ਤੋਂ, ਆਪਣੇ ਕਿਰਦਾਰ ਤੋਂ, ਕਰੈਕਟਰ ਤੋਂ ਗਿਰ ਗਏ। ਉਹਨਾਂ ਨੇ ਆਪਣੀ ਮਾਨਤਾ, ਆਪਣੀ ਪੂਜਾ ਕਰਾਉਣੀ ਸ਼ੁਰੂ ਕਰਤੀ, ਫਿਰ ਕਿਰਦਾਰ ਕਰਕੇ ਵੀ ਉਹ ਸੱਖਣੇ ਹੋ ਗਏ। ਇੱਕ ਦਿਨ ਕੀ ਹੋਇਆ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਨਾ ਕੁਝ ਨਾਟਕ ਕਰਨ ਵਾਲੇ ਲੋਕ ਆਏ। ਕਹਿੰਦੇ ਪਾਤਸ਼ਾਹ ਵੀ ਜੇ ਤੁਹਾਡਾ ਹੁਕਮ ਹੋਵੇ ਅਸੀਂ ਅੱਜ ਇੱਕ ਨਾਟਕ ਕਰਨਾ ਹੈ। ਤਾਂ ਸਿੱਖ ਬੜੇ ਹੈਰਾਨ ਨੇ, ਜਿਹੜੇ ਹਰ ਰੋਜ਼ ਗੁਰਬਾਣੀ ਦਾ ਕੀਰਤਨ ਸੁਣਦੇ ਨੇ, ਕਥਾ ਵਿਚਾਰਾਂ ਸੁਣਦੇ ਨੇ, ਕਲਗੀਧਰ ਦੇ ਬਚਨ ਸੁਣਦੇ ਨੇ, ਕਿ ਹੁਣ ਸਤਿਗੁਰੂ ਜੀ ਕੀ ਕਹਿਣਗੇ। ਇਹ ਤਾਂ ਹੁਣ ਗੁਰੂ ਜਾਣਦਾ ਨਾ ਵੀ ਸਿੱਖਾਂ ਨੂੰ ਸੁਨੇਹਾ ਕੀ ਦੇਣਾ। ਤਾਂ ਕਲਗੀਧਰ ਪਾਤਸ਼ਾਹ ਨੇ ਆਗਿਆ ਦੇ ਤੀ, ਕਹਿੰਦੇ ਚਲੋ ਵੀ ਤੁਸੀਂ ਨਾਟਕ ਕਰੋ। ਉਹਨਾਂ ਨੇ ਕੀ ਕੀਤਾ, ਮਸੰਦਾ ਦਾ ਰੂਪ ਧਾਰਨ ਕਰ ਲਿਆ। ਨਾਟਕ ਕਰਨ ਵਾਲਿਆਂ ਨੇ ਮਸੰਦਾਂ ਦਾ ਰੂਪ ਧਾਰਨ ਕੀਤਾ, ਤਾਂ ਇੱਕ ਮਸੰਦ ਬਣ ਕੇ ਉੱਚੀ ਗੱਦੀ ਤੇ ਬਹਿ ਗਿਆ, ਤੇ ਕੁਝ ਲੋਕ ਸੰਗ ਦੇ ਰੂਪ ਵਿੱਚ ਉਹਦੇ ਕੋਲ ਮੱਥਾ ਟੇਕਣ ਵਾਸਤੇ ਆ ਰਹੇ ਨੇ। ਤੇ ਉਹ ਮਸੰਦ ਉਹਨਾਂ ਨੂੰ ਪੁੱਛਦਾ ਵੀ ਹਾਂ ਤੁਹਾਨੂੰ ਇੰਨੀ ਭੇਟਾ ਕਹੀ ਸੀ, ਤੁਸੀਂ ਕਿਉਂ ਨਹੀਂ ਲੈ ਕੇ ਆਏ, ਇੰਨਾ ਤੁਹਾਨੂੰ ਅਨਾਜ ਕਿਹਾ ਸੀ, ਇੰਨੇ ਕੱਪੜੇ ਕਹੇ ਸੀ, ਤੁਸੀਂ ਕਿਉਂ ਨਹੀਂ ਲੈ ਕੇ ਆਏ, ਇੰਨਾ ਸੋਨਾ ਕਿਹਾ ਸੀ, ਤੁਹਾਨੂੰ ਗਹਿਣੇ ਕਹੇ ਸੀ, ਤੁਸੀਂ ਕਿਉਂ ਨਹੀਂ ਲੈ ਕੇ ਆਏ। ਤਾਂ ਜਦੋਂ ਉਹ ਕਹਿੰਦੇ ਨੇ ਵੀ ਸਾਡੇ ਤੋਂ ਜੀ ਇਹਦਾ ਪ੍ਰਬੰਧ ਨਹੀਂ ਹੋਇਆ, ਤਾਂ ਉਹ ਮਸੰਦ ਉਹਨਾਂ ਨਾਲ ਗਾਲੀ ਗਲੋਚ ਕਰਦਾ, ਉਹਨਾਂ ਨੂੰ ਉੱਚੇ ਸ਼ਬਦ ਬੋਲਦਾ। ਇਹ ਸਾਰਾ ਨਾਟਕ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੋ ਰਿਹਾ। ਜਦੋਂ ਉਹਨਾਂ ਨੇ ਖਤਮ ਕੀਤਾ ਨਾ, ਕਲਗੀਧਰ ਪਾਤਸ਼ਾਹ ਪੁੱਛਣ ਲੱਗੇ, ਕਹਿੰਦੇ ਵੀ ਮੈਨੂੰ ਇਹ ਦੱਸੋ ਵੀ ਇਹ ਨਾਟਕ ਹੈ ਜਾਂ ਇਹ ਹਕੀਕਤ ਹੈ, ਇਹ ਸਿਰਫ ਨਾਟਕ ਹੀ ਹੈ ਇੱਕ ਜਾਂ ਇੱਕ ਹਕੀਕਤ ਹੈ। ਕਹਿੰਦੇ ਪਾਤਸ਼ਾਹ ਇਹ ਇੱਕ ਹਕੀਕਤ ਹੈ, ਇਹ ਨਾਟਕ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਦੇ ਥਾਪੇ ਹੋਏ ਮਸੰਦ ਹੁਣ ਇੱਥੇ ਤੱਕ ਗਿਰ ਚੁੱਕੇ ਨੇ। ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਨਾਲ ਜੋੜਨਾ ਸੀ ਉਹਨਾਂ ਨੇ ਆਪਣੇ ਨਾਲ ਜੋੜ ਲਿਆ, ਆਪਣੀ ਪੂਜਾ ਕਰਾਉਣੀ ਸ਼ੁਰੂ ਕਰਤੀ, ਕਾਰ ਪਟਾਵਾਂ ਆਪਣੇ ਕੋਲ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਹ ਗੱਲ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਉਜਾਗਰ ਹੋਈ ਤਾਂ ਉਹ ਵਕਤ ਨਾ ਫਿਰ ਪਾਤਸ਼ਾਹ ਜੀ ਨੇ ਸਾਰੇ ਮਸੰਦਾਂ ਨੂੰ ਆਪਣੇ ਕੋਲ ਬੁਲਾਇਆ ਤੇ ਕੁਝ ਚੰਗੇ ਵੀ ਸੀ ਭਾਈ ਫੇਰੂ ਵਰਗੇ ਜੋ ਆਪਣੀ ਦਾੜੀ ਫੜ ਕੇ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਏ ਕਹਿੰਦੇ ਪਾਤਸ਼ਾਹ ਵੀ ਅਸੀਂ ਜੀਵ ਹਾਂ ਭੁੱਲਣਹਾਰ ਤੂੰ ਬਖਸ਼ਣਹਾਰ ਹੈ ਪਰ ਇਹ ਜੀਵਨ ਵਾਲਾ ਸੀ ਭਾਈ ਫੇਰੂ ਇਹ ਨਹੀਂ ਸੀ ਵੀ ਸਾਰੀ ਕਰਪਟ ਹੋ ਗਏ ਸੀ ਕੁਝ ਜੀਵਨ ਵਾਲੇ ਵੀ ਸੀ ਤਾਂ ਮਹਾਰਾਜ ਨੇ ਵਚਨ ਕੀਤਾ ਸੀ ਭਾਈ ਫੇਰੂ ਤੇਰੀ ਸੱਚੀ ਦਾੜੀ ਤੇ ਤੇਰੀ ਸੇਵਾ ਗਾੜੀ ਇਹ ਵਚਨ ਕੀਤਾ ਸੀ ਭਾਈ ਫੇਰੂ ਨੂੰ ਤੇ ਜਿਹੜੇ ਮਸੰਦ ਸੀ ਉਹਨਾਂ ਨੂੰ ਫਿਰ ਬਣਦੀਆਂ ਸਜਾਵਾਂ ਕਲਗੀਧਰ ਪਾਤਸ਼ਾਹ ਨੇ ਆਪ ਦਿੱਤੀਆਂ ਤੇ ਇੱਕ ਦਿਨ ਕੀ ਹੋਇਆ ਨਾ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਆਇਆ ਤੇ ਚੇਤੋ ਮਸੰਦ ਨੂੰ ਰਸਤੇ ਚ ਹੀ ਟੱਕਰ ਗਿਆ ਉਹਨੂੰ ਪੁੱਛਦਾ ਵੀ ਤੇਰੇ ਕੋਲ ਕੀ ਆ ਉਹ ਕਹਿੰਦਾ ਮੈਂ ਕੰਗਣਾ ਦੀ ਜੋੜੀ ਬਣਾ ਕੇ ਲਾਇਆ ਲੈ ਕੇ ਆਇਆ ਕਲਗੀਧਰ ਪਾਤਸ਼ਾਹ ਦੇ ਲਈ ਕਹਿੰਦਾ ਲਿਆ ਫੜਾ ਮੇਰੇ ਕੋਲ ਲੈ ਲਈ ਉਹ ਜਿਹੜਾ ਗਰੀਬੜਾ ਜਿਹਾ ਸਿੱਖ ਸੀ ਤੇ ਉਹਨੂੰ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਜਾਣ ਨਹੀਂ ਦਿੱਤਾ ਉਹ ਕਈ ਦਿਨ ਉਡੀਕ ਕਰਦਾ ਰਿਹਾ ਵੀ ਮੈਂ ਕਲਗੀਧਰ ਪਾਤਸ਼ਾਹ ਨੂੰ ਮਿਲਾਂ ਵਚਨ ਕਰਾਂ ਪਾਤਸ਼ਾਹ ਜੀ ਨਾਲ ਜਦੋਂ ਨਾ ਜਾਣਦਾ ਤਾਂ ਇੱਕ ਦਿਨ ਉਹ ਗਰੀਬ ਸਿੱਖ ਇੱਕ ਆਮ ਜੇ ਸਿੱਖ ਨੂੰ ਕਹਿੰਦਾ ਜਿਹੜਾ ਗੁਰੂ ਜੀ ਦੇ ਕੋਲ ਜਾ ਰਿਹਾ ਕਹਿੰਦਾ ਵੀ ਮੇਰੇ ਵੱਲੋਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕੋਲ ਜਾ ਕੇ ਬੇਨਤੀ ਕਰੀ ਕਿ ਉਹ ਸਿੱਖ ਤੁਹਾਨੂੰ ਯਾਦ ਕਰਦਾ ਬਲਕਿ ਤੁਹਾਡੇ ਘਰ ਦਾ ਤਾਂ ਇਹ ਸਿਧਾਂਤ ਹੈ ਕਬੀਰ ਜਿਹ ਦਰ ਆਵਤ ਜਾਤੇ ਉਹ ਹਟਕੇ ਨਾਹੀਂ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਇਹ ਦਰ ਤੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਵਰਜਿਆ ਨਹੀਂ ਜਾਂਦਾ ਪਰ ਮੇਰੇ ਨਾਲ ਐਸਾ ਕਿਉਂ ਹੋ ਰਿਹਾ ਮੈਨੂੰ ਕਿਉਂ ਵਰਜਿਆ ਜਾ ਰਿਹਾ ਜਦੋਂ ਸੁਨੇਹਾ ਘੱਲਿਆ ਅੱਜ ਦੂਸਰੇ ਦਿਨ ਜਦੋਂ ਦਰਬਾਰ ਸਜਿਆ ਨਾ ਪਾਤਸ਼ਾਹ ਜੀ ਆਸਣ ਤੇ ਨਹੀਂ ਬੈਠੇ ਉਹ ਗਰੀਬ ਸਿੱਖ ਨੂੰ ਬੁਲਾਇਆ ਆਪਣੇ ਕੋਲ ਬੁਲਾ ਕੇ ਨਾਲ ਲੈ ਲਿਆ ਉਹਨੂੰ ਤੇ ਐਨ ਆਪਣੇ ਕੋਲ ਬਿਠਾ ਲਿਆ ਆਸਣ ਦੇ ਚੇਤੋ ਮਸੰਦ ਆ ਗਿਆ ਚੇਤੋ ਮਸੰਦ ਦੂਰੋਂ ਹੀ ਵੇਖ ਕੇ ਕਹਿਣ ਲੱਗਿਆ ਕਹਿੰਦਾ ਕਲਗੀਧਰ ਪਾਤਸ਼ਾਹ ਵੀ ਜਿਹੜਾ ਆ ਤੁਹਾਡੇ ਨਾਲ ਬੈਠਾ ਨਾ ਇਹ ਦਿਮਾਗ ਕਰਕੇ ਸਹੀ ਨਹੀਂ ਹੈ ਇਹ ਕੁਝ ਵੀ ਬੋਲ ਸਕਦਾ ਊਟ ਪਟਾਂਗ ਕੋਈ ਬੋਲ ਸਕਦਾ ਇਹਨੂੰ ਤੁਸੀਂ ਦੂਰ ਕਰ ਦਿਓ ਕਹਿੰਦੇ ਚੇਤੋ ਮਸੰਦ ਮੈਨੂੰ ਨਹੀਂ ਲੱਗਦਾ ਵੀ ਇਹ ਦਿਮਾਗ ਤੋਂ ਸੱਖਣ ਹੈ ਮੈਨੂੰ ਤਾਂ ਇਹ ਬਹੁਤ ਪਿਆਰਾ ਮੈਨੂੰ ਬਹੁਤ ਪਿਆਰਾ ਲੱਗਦਾ ਹੁਣ ਉਹਨੂੰ ਆਪਣਾ ਪਾਲਾ ਖਾਂਦਾ ਸੀ ਨਾ ਆਪਣਾ ਡਰ ਸੀ ਚੇਤੋ ਮਸੰਦ ਨੂੰ ਤਾਂ ਪਾਤਸ਼ਾਹ ਕਹਿਣ ਲੱਗੇ ਸਿੱਖਾ ਵੀ ਕਿੱਥੋਂ ਆਇਆ ਉਹ ਕਹਿੰਦਾ ਪਾਤਸ਼ਾਹ ਮੈਂ ਤਾਂ ਬਹੁਤ ਦੂਰੋਂ ਆਇਆ ਬਹੁਤ ਦੂਰੋਂ ਆਇਆ ਮੈਂ ਅੱਛਾ ਪਾਤਸ਼ਾਹ ਕਹਿਣ ਲੱਗੇ ਵੀ ਕਰਨ ਕੀ ਆ ਕਹਿੰਦਾ ਪਾਤਸ਼ਾਹ ਵੀ ਤੁਹਾਡੇ ਦਰ ਘਰ ਦਾ ਪ੍ਰੇਮ ਜਾਗਿਆ ਦਰਸ਼ਨ ਕਰਨ ਵਾਸਤੇ ਤੁਹਾਡੇ ਨਾਲ ਬਚਨ ਕਰਨ ਵਾਸਤੇ ਆਇਆ ਬੜਿਆ ਸਮਾਂ ਹੋ ਗਿਆ ਸੀ ਮੈਂ ਦਰਸ਼ਨ ਨਹੀਂ ਕਰ ਸਕਿਆ ਕਹਿੰਦੇ ਜੇ ਤੇਰਾ ਮੇਰੇ ਨਾਲ ਇੰਨਾ ਪਿਆਰ ਆ ਤੂੰ ਮੇਰੇ ਲਈ ਕੀ ਲੈ ਕੇ ਆਇਆ ਮੇਰੇ ਲਈ ਕੁਝ ਲਿਆਇਆ ਹੋਵੇਗਾ ਕਹਿੰਦਾ ਹਾਂ ਪਾਤਸ਼ਾਹ ਵੀ ਮੈਂ ਤਾਂ ਕੰਗਣਾਂ ਦੀ ਜੋੜੀ ਲੈ ਕੇ ਆਇਆ ਸੀ ਤੁਹਾਡੇ ਲਈ ਸੋਨੇ ਦੇ ਕੰਗਣ ਕਹਿੰਦੇ ਕਿੱਥੇ ਨੇ ਮੇਰੇ ਕੋਲ ਤਾਂ ਪਹੁੰਚੇ ਨੇ ਕਹਿੰਦਾ ਜੀ ਉਹ ਸਾਹਮਣੇ ਮਸੰਦ ਖੜਾ ਚੇਤੋ ਵੀ ਉਹਦੇ ਕੋਲ ਨੇ ਉਹਨੂੰ ਫੜਾਏ ਸੀ ਹੁਣ ਚੇਤੋ ਮਸੰਦ ਪਾਤਸ਼ਾਹ ਨੂੰ ਪੁੱਛਣ ਲੱਗੇ ਚੇਤੋ ਮਸੰਦ ਕਿੱਥੇ ਨੇ ਕੰਗਣ ਉਹਨੇ ਜਵਾਬ ਦੇਤਾ ਕਹਿੰਦਾ ਜੀ ਮੈਂ ਤਾਂ ਪਹਿਲਾਂ ਕਿਹਾ ਸੀ ਵੀ ਝੂਠਾ ਬੰਦਾ ਇਹ ਕੁਝ ਵੀ ਬੋਲ ਸਕਦਾ ਜਦੋਂ ਚੇਤੋ ਮਸੰਦ ਨਾ ਮੰਨਿਆ ਤਾਂ ਉਹਦਾ ਪਾਪ ਪ੍ਰਗਟ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਕਹਿੰਦੇ ਫਿਰ ਜਿਵੇਂ ਤੂੰ ਕੰਗਣ ਲੁਕੋਏ ਆ ਨਾ ਲੈ ਫਿਰ ਗੁਰੂ ਦਰਬਾਰ ਵਿੱਚ ਆਪਾਂ ਕੰਗਣ ਉਵੇਂ ਹੀ ਮੰਗਾਉਣੇ ਆ ਸਿੱਖ ਘੱਲਤਾ ਚੇਤੋ ਮਸੰਦ ਦੇ ਘਰ ਵਿੱਚ ਜਾ ਇਹਦੀ ਘਰ ਵਾਲੀ ਨੂੰ ਜਾ ਕੇ ਕਹਿ ਦੇ ਵੀ ਚੇਤੋ ਮਸੰਦ ਨੇ ਕੰਗਣਾਂ ਦੀ ਜੋੜੀ ਮੰਗਾਈ ਹੈ ਕਿਉਂਕਿ ਇੱਕ ਜੋੜਾ ਹੋਰ ਬਣਾਉਣਾ ਇਹਦੇ ਨਾਲ ਦਾ ਨਾ ਇੱਕ ਜੋੜਾ ਹੋਰ ਮੰਗਾਉਣਾ ਐਸੇ ਹੀ ਹੋਇਆ ਜਦੋਂ ਸਿੱਖ ਗਿਆ ਤੇ ਪਾਤਸ਼ਾਹ ਜੀ ਦੇ ਬਚਨ ਨੇ ਨਾ ਕਾਮਣ ਲੋੜੈ ਸੋਇਨਾ ਰੂਪਾ ਮਿੱਤਰ ਲੋੜੇਣ ਸੋਖਾ ਦਾਤਾ ਇਸਤਰੀ ਨੂੰ ਗਹਿਣੇ ਪਿਆਰੇ ਹੁੰਦੇ ਆ ਤੇ ਮਿੱਤਰਾਂ ਨੂੰ ਖਾਣ ਪੀਣ ਪਿਆਰਾ ਹੁੰਦਾ ਕਾਮਣ ਲੋੜੈ ਸੋਨਾ ਰੂਪਾ ਮਿੱਤਰ ਲੋੜੇਣ ਸੋਖਾ ਦਾਤਾ ਜਾ ਕੇ ਸਿੱਖ ਨੇ ਬਚਨ ਕਰਤਾ ਉਹ ਬੀਬੀ ਨੂੰ ਤੇ ਉਹਨੇ ਕੰਗਣ ਕੱਢੇ ਜਲਦੀ ਜਲਦੀ ਕਹਿੰਦੀ ਲੈ ਜਾ ਤੇ ਚੇਤੋ ਮਸੰਦ ਨੂੰ ਕਹਿੰਦੀ ਵੀ ਜਲਦੀ ਲਿਆਵੇ ਕੰਗਣਾਂ ਦੀ ਜੋੜੀ ਹੁਣ ਸਿੱਖ ਲੈ ਕੇ ਕੰਗਣ ਪਹੁੰਚ ਗਿਆ ਕਹਿੰਦਾ ਪਾਤਸ਼ਾਹ ਲੋ ਜੋੜਾ ਆ ਗਿਆ ਤੇ ਉਹ ਗਰੀਬੜਾ ਜਿਹਾ ਸਿੱਖ ਕਹਿੰਦਾ ਪਾਤਸ਼ਾਹ ਵੀ ਆਹੀ ਕੰਗਣ ਸੀ ਜਿਹੜੇ ਮੈਂ ਚੇਤੋ ਨੂੰ ਦਿੱਤੇ ਸੀ ਤਾਂ ਸਾਰੇ ਜਿਹੜੇ ਮਸੰਦ ਸੀ ਇਸ ਤਰ੍ਹਾਂ ਦੇ ਇੱਕ ਘਟਨਾ ਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਮਸੰਦਾਂ ਨੇ ਕੀਤੀਆਂ ਗੁਰੂ ਕੀ ਸੰਗਤ ਨਾਲ ਤਾਂ ਸਤਿਗੁਰੂ ਜੀ ਨੇ ਜਦੋਂ ਵੇਖ ਲਿਆ ਕਿ ਇਹ ਮਸੰਦ ਸਿਸਟਮ ਨੂੰ ਹੁਣ ਖਤਮ ਕਰੀਏ, ਪਹਿਲਾਂ ਮਸੰਦ ਸੰਗਤਾਂ ਨੂੰ ਲੈ ਕੇ ਗੁਰੂ ਤੱਕ ਆਉਂਦੇ ਸੀ, ਉਹਨਾਂ ਨੂੰ ਵਿੱਚੋਂ ਕੱਢਣ ਵਾਸਤੇ, ਇਹ ਤੀਜਾ ਕਾਰਨ ਸੀ। ਤਾਂ ਕਲਗੀਧਰ ਪਾਤਸ਼ਾਹ ਨੇ ਫਿਰ ਹੁਕਮਨਾਮੇ ਘੱਲੇ ਦੋ ਤਰ੍ਹਾਂ ਦੇ। ਇੱਕ ਹੁਕਮਨਾਮੇ ਉਹ ਸੀ ਮਸੰਦਾਂ ਨਾਲ ਨਾ ਮਿਲਵਰਤਣ ਦੇ ਹੁਕਮਨਾਮੇ, ਕਿ ਮੇਰੇ ਸਿੱਖਾਂ ਨੇ ਹੁਣ ਮਸੰਦਾਂ ਨਾਲ ਕੋਈ ਸੰਬੰਧ ਨਹੀਂ ਰੱਖਣਾ। ਦੂਸਰਾ ਹੁਕਮਨਾਮਾ ਸੀ ਕਿ ਇਸ ਵਾਰ ਵਿਸਾਖੀ ਤੇ ਕਲਗੀਧਰ ਪਾਤਸ਼ਾਹ ਨੇ ਬਹੁਤ ਡਾਢਾ ਵੱਡਾ ਇਕੱਠ ਰੱਖਿਆ, ਗੁਰੂ ਨਾਨਕ ਨਾਮ ਲਿਵ ਸਿੱਖ ਜਿੱਥੇ ਕਿੱਥੇ ਵੀ ਰਹਿੰਦੇ ਨੇ ਉਹ ਵੱਧ ਚੜ੍ਹ ਕੇ ਇਸ ਵਾਰ ਵਿਸਾਖੀ ਦੇ ਜੋੜ ਮੇਲੇ ਤੇ ਇਕੱਠੇ ਹੋਵੋ। ਅਰ ਇਹ ਵਿਸਾਖੀ ਦਾ ਜੋੜ ਮੇਲਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਸ਼ੁਰੂ ਹੋਇਆ ਸੀ, ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਸੀ। ਇਹ ਚਾਰ ਪੰਜ ਕਾਰਨ ਬਣ ਗਏ। ਤਾਂ ਹੁਣ 1699 ਦੀ ਵਿਸਾਖੀ ਸੀ, ਸਤਿਗੁਰਾਂ ਨੇ ਵਿਸ਼ੇਸ਼ ਸੱਦੇ ਘੱਲ ਕੇ ਹੁਕਮਨਾਮੇ ਭੇਜ ਕੇ ਸਿੱਖ ਬੁਲਾਏ ਹੋਏ ਨੇ, ਤੇ ਵਿਦਵਾਨਾਂ ਨੇ ਜਿਹੜਾ ਇਕੱਠ ਲਿਖਿਆ ਨਾ, ਲਗਭਗ ਜਿਨ੍ਹਾਂ ਦੀ ਜ਼ਿਆਦਾ ਗਿਣਤੀ ਮਿਲਦੀ ਹੈ ਆਪਸ ਵਿੱਚ, ਉਹ 80,000 ਦੇ ਕਰੀਬ ਕਿਹਾ, 80,000 ਦੇ ਕਰੀਬ। ਤਾਂ ਹੁਣ ਦੋ ਦਿਨ ਹੋ ਗਏ, ਸੰਗਤਾਂ ਦਾ ਓਵੀਂ ਦੀਵਾਨ ਸੱਜਦਾ ਤੇ ਓਵੀਂ ਲੰਗਰ ਚੱਲਦੇ ਨੇ, ਸਿੱਖ ਆਪਸ ਵਿੱਚ ਗੱਲਾਂ ਕਰਨ ਲੱਗ ਗਏ ਵੀ ਆਉਂਦੇ ਤਾਂ ਆਪਾਂ ਪਹਿਲਾਂ ਵੀ ਸੀ, ਵਿਸਾਖੀ ਦਾ ਜੋੜ ਮੇਲਾ ਭਰਦਾ ਸੀ ਗੁਰੂ ਘਰ ਵਿੱਚ, ਗੁਰੂ ਅਮਰਦਾਸ ਮਹਾਰਾਜ ਤੋਂ ਭਰਦਾ ਆ ਰਿਹਾ, ਸਿੱਖ ਇਕੱਠੇ ਹੁੰਦੇ ਸੀ, ਵੀ ਇਸ ਵਾਰ ਆਪਾਂ ਨੂੰ ਵਿਸ਼ੇਸ਼ ਤੌਰ ਤੇ ਹੁਕਮਨਾਮੇ ਘੱਲਣ ਦੀ ਕੀ ਲੋੜ ਸੀ, ਇਹਨਾਂ ਇਕੱਠ ਕਰਨ ਦੀ ਕੀ ਲੋੜ ਸੀ, ਕਿਉਂਕਿ ਹੋ ਤਾਂ ਉਹੀ ਕੁਝ ਰਿਹਾ ਜੋ ਪਹਿਲਾਂ ਹੁੰਦਾ ਸੀ। ਤਾਂ ਇਹਦਾ ਜਵਾਬ ਹੁਣ ਤੀਜੇ ਦਿਨ ਮਿਲਦਾ ਜਾ ਕੇ। ਤਾਂ ਹੁਣ ਕੀ ਹੋਇਆ, ਭਾਈ ਮਨੀ ਸਿੰਘ ਜੀ ਉਹਨਾਂ ਨੇ ਕਹਿੰਦੇ ਉਸ ਦਿਨ ਕਥਾ ਵੀ ਕੀਤੀ, ਦੀਵਾਨ ਸਜਿਆ, ਉਹਨਾਂ ਨੇ ਕਥਾ ਕੀਤੀ, ਤੇ ਕਥਾ ਕਰਨ ਤੋਂ ਬਾਅਦ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਫਿਰ ਆਪਣੀ ਸ਼ਮਸ਼ੀਰ ਮਿਆਨ ਤੋਂ ਬਾਹਰ ਕਰਕੇ ਉੱਚੀ ਕਰ ਲਈ, ਤੇ ਉਹ ਸੰਗਤਾਂ ਨੂੰ ਕਹਿਣ ਲੱਗੇ ਨੇ ਜਿਹੜਾ 80,000 ਦਾ ਇਕੱਠ ਸਾਹਮਣੇ ਹੈ, ਕਹਿੰਦੇ ਵੀ ਮੈਨੂੰ ਇੱਕ ਸੀਸ ਦੀ ਇੱਕ ਸਿਰ ਦੀ ਲੋੜ ਹੈ। ਹੁਣ ਸਿੱਖ ਇੱਕ ਦੂਜੇ ਵੱਲ ਵੇਖਦੇ ਨੇ, ਕਿਉਂ? ਇਹਦਾ ਮਤਲਬ ਇਹ ਨਹੀਂ ਸੀ ਸਿੱਖ ਡਰ ਗਏ ਸੀ, ਨੋਟ ਕਰਿਓ, ਕਈ ਵਾਰ ਅਸੀਂ ਢਹਿੰਦੀ ਗਲਾ ਦੀ ਗੱਲ ਕਹਿ ਜਾਂਦੇ ਵੀ ਡਰ ਗਏ ਸੀ, ਡਰੇ ਨਹੀਂ ਸੀ, ਕਿਉਂਕਿ ਚਾਰ ਜੰਗ ਤਾਂ ਪਹਿਲਾਂ ਹੋ ਚੁੱਕੇ ਨੇ, ਗੁਰੂ ਹਰਗੋਬਿੰਦ ਮਹਾਰਾਜ ਨੇ ਚਾਰ ਜੰਗ ਲੜੇ ਨੇ, ਤੇ ਪੰਜ ਸ਼ਹਾਦਤਾਂ ਮੁੱਖ ਰੂਪ ਵਿੱਚ ਹੋ ਚੁੱਕੀਆਂ ਨੇ ਪਹਿਲਾਂ ਵੀ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹੀਦੀ ਹੋਈ ਹੈ, ਗੁਰੂ ਤੇਗ ਬਹਾਦਰ ਮਹਾਰਾਜ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਨੇ ਸ਼ਹਾਦਤਾਂ ਦਾ ਰੰਗ ਭਰਿਆ ਹੋਇਆ ਸਿੱਖਾਂ ਵਿੱਚ, ਇਹ ਸਬਕ ਪੜਾਇਆ ਹੋਇਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰਾ ਪਾਸ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀ ਜੈ। ਸਬਕ ਤਾਂ ਪਹਿਲਾਂ ਹੀ ਚੱਲਦਾ ਆ ਰਿਹਾ। ਤਾਂ ਫਿਰ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੀਸ ਮੰਗੇ, ਸਿੱਖ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਨੇ ਵੀ ਅੱਜ ਤੱਕ ਨੰਗੀ ਕਿਰਪਾਨ ਦੇਖੀ ਤਾਂ ਹੈ ਪਰ ਜੰਗ ਵਿੱਚ ਦੇਖੀ ਹੈ, ਰਣ ਤੱਤੇ ਵਿੱਚ, ਤੇ ਕਦੋਂ ਨਿਕਲਦੀ ਹੈ, ਜਦੋਂ ਵਿਰੋਧੀ ਕੋਈ ਚੜ ਕੇ ਆ ਜੇ। ਮਿਆਨੋ ਕਿਰਪਾਨਾਂ ਬਾਹਰ ਪਹਿਲਾਂ ਵੀ ਆਈਆਂ ਪਰ ਆਈਆਂ ਸੀ ਜੰਗ ਯੁੱਧ ਵਿੱਚ, ਰਣ ਤੱਤੇ ਵਿੱਚ, ਜਿੱਥੇ ਦੋ ਦਲ ਆਪਸ ਵਿੱਚ ਭਿੜ ਰਹੇ ਨੇ, ਜਿੱਥੇ ਕੋਈ ਖੂਨ ਦਾ ਪਿਆਸਾ ਬਣ ਕੇ ਆਉਂਦਾ, ਜਿੱਥੇ ਕੋਈ ਗੁਰੂ ਘਰ ਤੇ ਚੜ ਕੇ ਆਉਂਦਾ, ਸ਼ਮਸ਼ੀਰ ਮਿਆਨ ਤੋਂ ਬਾਹਰ ਨਿਕਲਦੀ ਹੈ ਤੇ ਕਈ ਵਾਰ ਨਿਕਲੀ ਹੈ, ਪਰ ਅੱਜ ਕੀ ਹੋ ਗਿਆ, ਅੱਜ ਗੁਰੂ ਨੇ ਆਪਣੇ ਸਿੱਖਾਂ ਤੇ ਕਿਰਪਾਨ ਕੱਢ ਲਈ, ਕਿਰਪਾਨ ਤਾਂ ਪਹਿਲਾਂ ਵੀ ਨਿਕਲੀ ਹੈ ਪਰ ਨਿਕਲੀ ਉਹਨਾਂ ਤੇ ਆ ਜਿਹੜੇ ਗੁਰੂ ਘਰ ਤੇ ਚੜ ਕੇ ਆਏ ਨੇ, ਪਰ ਅੱਜ ਕਿਉਂ ਹੋ ਗਿਆ ਐਸਾ ਕਿ ਕਲਗੀਧਰ ਪਾਤਸ਼ਾਹ ਨੇ ਇੱਕ ਦੀਵਾਨ ਵਿੱਚ ਆਪਣੇ ਸਿੱਖਾਂ ਦੇ ਸਾਹਮਣੇ ਤੇ ਸ਼ਮਸ਼ੀਰ ਨੂੰ ਮਿਆਨ ਤੋਂ ਬਾਹਰ ਕੀਤਾ ਹੋਵੇ, ਤੇ ਗੁਰੂ ਕਹਿ ਰਿਹਾ ਵੀ ਮੈਨੂੰ ਹੁਣ ਸਿਰ ਦੀ ਲੋੜ ਹੈ। ਤਾਂ ਉਹ ਵਕਤ ਭਾਈ ਦਇਆ ਰਾਮ ਜਿਹੜਾ ਲਾਹੌਰ ਤੋਂ ਆਇਆ ਸੀ, ਇਹ ਉੱਠਿਆ, ਸੋਚਿਆ, ਐ ਮਨਾ ਜਿਸ ਦਿਨ ਦਾ ਤੂੰ ਨਾ ਕਲਗੀਧਰ ਪਾਤਸ਼ਾਹ ਨੂੰ ਆਪਣਾ ਗੁਰੂ ਧਾਰਿਆ, ਗੁਰੂ ਨਾਨਕ ਦੇ ਘਰ ਨਾਲ ਜੁੜਿਆ, ਤੇ ਉਸੇ ਦਿਨ ਦਾ ਸਿਰ ਤਾਂ ਗੁਰੂ ਦਾ, ਮੱਥਾ ਟੇਕਣ ਦਾ ਕੀ ਭਾਵ ਹੈ, ਆਪਾਂ ਰੋਜ਼ ਹੀ ਗੁਰੂ ਨੂੰ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਇਹ ਕੋਈ ਐਕਟਿੰਗ ਨਹੀਂ ਹੈ, ਮਾਫ ਕਰਨਾ ਕੋਈ ਰਵਾਇਤ ਵੀ ਨਹੀਂ ਹੈ। ਇਹਦਾ ਭਾਵ ਕੀ ਹੈ? ਤੁਧ ਨੋ ਨਿਵਣ ਮੰਨਣ ਤੇਰਾ ਨਾਓ, ਮੈਂ ਤੇਰੇ ਅੱਗੇ ਤਾਂ ਨਿਵਦਾ ਵੀ ਇਹ ਸਿਰ ਤੇਰਾ, ਮੈਂ ਆਪਣੀ ਮੱਤ ਛੱਡਣਾ ਆ, ਗੁਰੂ ਜੀ ਤੁਹਾਡੀ ਮੱਤ ਲੈਣ ਆਇਆ। ਮੱਥਾ ਟੇਕਣ ਦਾ ਇਹ ਭਾਵ ਹੈ, ਤੁਧ ਨੋ ਨਿਵਣ ਮੰਨਣ ਤੇਰਾ ਨਾਓ, ਮੈਂ ਆਪਣਾ ਆਪ ਤਿਆਗ ਦਿੱਤਾ ਤੇ ਤੁਹਾਡੀ ਮੱਤ ਲੈਣ ਵਾਸਤੇ ਆਇਆ। ਭਾਈ ਦਿਆ ਰਾਮ ਸੋਚਦਾ ਕਿ ਜਿਸ ਦਿਨ ਦਾ ਗੁਰੂ ਨੂੰ ਨਮਸਕਾਰ ਕੀਤੀ ਆ, ਮੱਥਾ ਟੇਕਿਆ, ਇਹਦਾ ਸੀਸ ਹੈ ਗੁਰੂ ਦਾ, ਇਹਦਾ ਸੀਸ ਆਈ ਗੁਰੂ ਦਾ। ਤਾਂ ਭਾਈ ਦਿਆ ਰਾਮ ਉੱਠੇ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੱਗੇ ਜਾ ਕੇ ਹੱਥ ਜੋੜ ਕੇ ਖੜ ਗਏ, ਪਾਤਸ਼ਾਹ ਸੀਸ ਹਾਜ਼ਰ ਹੈ, ਪ੍ਰਵਾਨ ਕਰੋ। ਉਹ ਦਿਆ ਰਾਮਾ ਪਹਿਲਾਂ ਕਿਉਂ ਨਹੀਂ ਆਇਆ? ਤਿੰਨ ਆਵਾਜ਼ਾਂ ਲਾਤੀਆਂ, ਪਾਤਸ਼ਾਹ ਮੈਂ ਤਾਂ ਸੋਚ ਰਿਹਾ ਸੀ ਕਿ ਅੱਜ ਗੁਰੂ ਨੇ ਸ਼ਮਸ਼ੀਰ ਸਿੱਖਾਂ ਦੇ ਸਾਹਮਣੇ ਕਿਉਂ ਕੱਢੀ ਹੈ, ਨਿਕਲੀ ਪਹਿਲਾਂ ਵੀ ਹੈ ਪਰ ਨਿਕਲੀ ਬਗਾਨਿਆਂ ਤੇ ਹੈ ਜਿਹੜੇ ਸਾਡੇ ਖੂਨ ਦੇ ਪਿਆਸੇ ਬਣ ਕੇ ਆਏ। ਫਿਰ ਮੈਂ ਸੋਚਿਆ ਕਿ ਜਿਸ ਦਿਨ ਦਾ ਗੁਰੂ ਨੂੰ ਆਪਣਾ ਆਪ ਸੌਂਪਿਆ, ਸੀਸ ਹੈ ਗੁਰੂ ਦਾ, ਕਿਰਪਾ ਕਰੋ ਤੇ ਮੇਰਾ ਹੁਣ ਸੀਸ ਪ੍ਰਵਾਨ ਕਰੋ। ਭਾਈ ਦਇਆ ਰਾਮ ਨੂੰ ਕਲਗੀਧਰ ਪਾਤਸ਼ਾਹ ਤੰਬੂ ਦੇ ਵਿੱਚ ਲੈ ਕੇ ਗਏ ਨੇ। ਇਹ ਸਾਰੀ ਘਟਨਾ ਇੱਕ ਪਰਦੇ ਦੇ ਵਿੱਚ ਹੋਈ ਹੈ, ਸਾਰੀ ਘਟਨਾ ਪਰਦੇ ਦੇ ਵਿੱਚ ਹੋਈ ਹੈ, ਕਨਾਤ ਦੇ ਵਿੱਚ ਹੋਈ ਹੈ, ਕਨਾਤਾਂ ਲੱਗੀਆਂ ਹੋਈਆਂ ਸੀ। ਅੱਜ ਕਈ ਤਰਕੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜੀ ਅੰਦਰ ਕੀ ਹੋਇਆ, ਇਉਂ ਹੋਇਆ, ਇਉਂ ਹੋਇਆ। ਜਿਹੜੀ ਚੀਜ਼ ਤੇ ਗੁਰੂ ਨੇ ਪਰਦਾ ਪਾ ਦਿੱਤਾ ਹੋਵੇ, ਸਾਨੂੰ ਕੀ ਅਧਿਕਾਰ ਹੈ ਉਹ ਪਰਦਾ ਚੱਕਣ ਦਾ? ਜਿਹੜੀ ਚੀਜ਼ ਨੂੰ ਗੁਰੂ ਨੇ ਪਰਦੇ ਚ ਹੀ ਰੱਖ ਲਿਆ, ਤਾਂ ਸਾਡਾ ਕੋਈ ਅਧਿਕਾਰ ਥੋੜਾ ਬਣਦਾ ਵੀ ਉਹ ਪਰਦਾ ਚੱਕੀਏ? ਫਿਰ ਹੁਣ ਭਾਈ ਦਇਆ ਰਾਮ ਅੰਦਰ ਗਏ, ਹੁਣ ਕਿਸੇ ਨੂੰ ਨਹੀਂ ਪਤਾ, ਇਕੱਠ ਤਾਂ ਬਹੁਤ ਜ਼ਿਆਦਾ ਪਰ ਕਿਸੇ ਨੂੰ ਨਹੀਂ ਪਤਾ ਵੀ ਅੰਦਰ ਕੀ ਭਾਣਾ ਵਰਤਣਾ। ਪਰ ਜਦੋਂ ਖੂਨ ਨਾਲ ਨੁੱਚੜਦੀ ਕਿਰਪਾਨ ਸ਼ਮਸ਼ੀਰ ਬਾਹਰ ਆਈ ਹੈ, ਫਿਰ ਤਾਂ ਭੁਲੇਖੇ ਟੁੱਟ ਗਏ ਨਾ ਵੀ ਅੰਦਰ ਭਾਣਾ ਕੀ ਵਰਤਿਆ ਹੁਣ, ਅੰਦਰ ਭਾਣਾ ਕੀ ਵਰਤਿਆ ਹੋਣਾ। ਸ਼ਮਸ਼ੀਰ ਖੂਨ ਨਾਲ ਨੁੱਚੜਦੀ ਆਉਂਦੀ ਹੈ ਤੇ ਕਲਗੀਧਰ ਪਾਤਸ਼ਾਹ ਬਾਹਰ ਆਏ ਤੇ ਬਾਹਰ ਇੱਕ ਹੋਰ ਸੱਦ ਲਾਤੀ ਵੀ ਮੈਨੂੰ ਇੱਕ ਅਸੀਸ ਹੋਰ ਚਾਹੀਦਾ। ਫਿਰ ਭਾਈ ਧਰਮਦਾਸ, ਹਿੰਮਤ ਰਾਏ, ਮੋਹਕਮ ਚੰਦ, ਸਾਹਿਬ ਚੰਦ, ਬਾਰੋ ਵਾਰੀ ਇਹ ਪੰਜੇ ਆਏ ਨੇ। ਸਤਿਗੁਰੂ ਜੀ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਇਹਨਾਂ ਨੂੰ ਸਿੰਘ ਸ਼ਬਦ ਵਰਤਿਆ। ਭਾਈ ਦਇਆ ਰਾਮ ਨੂੰ ਦਇਆ ਰਾਮ ਤੋਂ ਭਾਈ ਦਇਆ ਸਿੰਘ ਬਣਾਇਆ। ਧਿਆਨ ਦਿਓ, ਵਿਸਾਖੀ 1699 ਤੇ ਸਾਨੂੰ ਕੀ ਕੀ ਮਿਲਿਆ? ਸਿਰਫ ਇਹੀ ਨਹੀਂ ਕਿ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਨਹੀਂ ਸਿੰਘ ਸ਼ਬਦ ਵੀ ਸਾਨੂੰ ਉਸ ਦਿਨ ਮਿਲਿਆ। ਖਾਲਸੇ ਨੂੰ ਫਤਿਹ ਵੀ ਉਸ ਦਿਨ ਪ੍ਰਾਪਤ ਹੋਈ ਕਿ ਮੇਰੇ ਖਾਲਸੇ ਨੇ ਜਦੋਂ ਇੱਕ ਦੂਜੇ ਨੂੰ ਮਿਲਣਾ ਤੇ ਦੂਰੋਂ ਹੀ ਫਤਿਹ ਗਜਾਉਣੀ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਸੇ ਦਿਨ ਖਾਲਸੇ ਨੂੰ ਮਾਤਾ ਪਿਤਾ ਮਿਲੇ ਨੇ। ਖਾਲਸੇ ਦਾ ਪਿਤਾ ਕੌਣ ਆ? ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖਾਲਸੇ ਦੀ ਮਾਤਾ ਕੌਣ ਆ? ਧੰਨ ਮਾਤਾ ਸਾਹਿਬ ਕੌਰ। ਮਾਤਾ ਪਿਤਾ ਵੀ ਉਸ ਦਿਨ ਮਿਲੇ ਨੇ ਤੇ ਸਾਡੇ ਲਈ ਕਕਾਰ ਵੀ ਕਲਗੀਧਰ ਨੇ ਉਸ ਦਿਨ ਜ਼ਰੂਰੀ ਕਰਤੇ। ਹਾਂ, ਸਿੱਖ ਕੇਸ ਪਹਿਲਾਂ ਵੀ ਰੱਖਦੇ ਸੀ, ਕੰਘੇ ਸਿੱਖਾਂ ਕੋਲ ਪਹਿਲਾਂ ਵੀ ਸੀ, ਕਛਹਿਰੇ ਵੀ ਸੀ, ਕੜੇ ਵੀ ਸੀ ਤੇ ਕਿਰਪਾਨਾਂ ਵੀ ਸੀ। ਨੋਟ ਕਰਿਓ, ਇਹ ਇੱਕੋ ਦਿਨ ਚ ਨਹੀਂ ਆਇਆ ਸਾਰਾ ਕੁਝ, ਇਹ ਸਭ ਕੁਝ ਪਹਿਲਾਂ ਸੀ। ਪਰ ਜੇ ਕੋਈ ਕਹੇ ਜੀ ਪਹਿਲਾਂ ਕਿਵੇਂ ਸੀ, ਪਹਿਲਾਂ ਕਿਵੇਂ ਸੀ? ਵਿਸਾਖੀ ਦੇ ਦਿਹਾੜੇ ਤੇ ਸਿਰਫ ਪੰਜਾਂ ਨੇ ਅੰਮ੍ਰਿਤ ਨਹੀਂ ਛਕਿਆ, ਬਲਕਿ ਉਸ ਦਿਨ ਫਿਰ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਿਆ ਸੀ। ਤੇ ਇੱਕੋ ਦਿਨ ਵਿੱਚ ਕਛਹਿਰੇ ਕਿੱਥੋਂ ਆ ਗਏ? ਜੇ ਪਹਿਲਾਂ ਕਛਹਿਰੇ ਨਹੀਂ ਸੀ ਤਾਂ ਇੱਕ ਸਰੀਰ ਨੂੰ ਦੋ ਕਛਹਿਰੇ ਤਾਂ ਚਾਹੀਦਾ ਨੇ ਇੱਕੋ ਵਕਤ, ਉਹ ਕਿੱਥੋਂ ਆਏ? ਕਿਰਪਾਨਾਂ ਕਿੱਥੋਂ ਆਈਆਂ? ਇੰਨੇ ਕੰਘੇ ਇੱਕੋ ਦਿਨ ਵਿੱਚ ਕਿੱਥੋਂ ਆ ਗਏ? ਤੇ ਅੱਜ ਵਾਲੇ ਦਾ ਸਮੇਂ ਹੈ ਨਹੀਂ ਸੀ, ਕਿੱਥੋਂ ਆ ਗਏ? ਕਹਿੰਦਾ ਭਾਵ ਕੀ ਹੈ ਕਿ ਉਸ ਵਕਤ ਸਤਿਗੁਰੂ ਜੀ ਨੇ ਕਕਾਰ ਜ਼ਰੂਰੀ ਕਰ ਦਿੱਤੇ ਵੀ ਹੁਣ ਇਹ ਜ਼ਰੂਰੀ ਨੇ, ਇਹ ਤੁਹਾਡਾ ਬਾਣਾ। ਉਸ ਦਿਨ ਫਤਿਹ ਪ੍ਰਗਟ ਹੋਈ, ਸਾਨੂੰ ਸਿੰਘ ਸ਼ਬਦ ਮਿਲਿਆ, ਮਾਤਾ ਪਿਤਾ ਮਿਲੇ ਤੇ ਉਸ ਦਿਨ ਸਾਨੂੰ ਸਾਡਾ ਜਨਮ ਅਸਥਾਨ ਕਿਹੜਾ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ। ਤੇ ਖਾਲਸਾ ਹੈ ਕੀ? ਖਾਲਸਾ ਹੈ ਕੀ? ਜਿਸ ਕੋਲ ਉੱਚਾ ਸੁੱਚਾ ਕਿਰਦਾਰ ਹੈ। ਖਾਲਸਾ ਕੀ ਹੈ? ਉੱਚਾ ਸੁੱਚਾ ਕਿਰਦਾਰ, ਕਲਗੀਧਰ ਦਾ ਸੱਚਾ ਪਿਆਰ, ਕਲਗੀਧਰ ਦਾ ਸੱਚਾ ਪਿਆਰ ਤੇ ਮਨੁੱਖਤਾ ਦਾ ਸਿਰਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਾਬਿਆਦਾਰ। ਗੱਜ ਕੇ ਆਖੋ ਸਾਧਨਾ, ਇਹ ਖਾਲਸਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਾਬਿਆਦਾਰ ਤੇ ਉਹ ਪੰਜਾਂ ਤੋਂ ਫਿਰ ਕਲਗੀਧਰ ਪਾਤਸ਼ਾਹ ਨੇ ਨਾ ਹੱਥ ਜੋੜ ਕੇ, ਗੋਡੇ ਟੇਕ ਕੇ, ਐ ਹੱਥ ਫੈਲਾ ਕੇ ਅੰਮ੍ਰਿਤ ਦੀ ਦਾਤ ਲਈ। ਕਲਗੀਧਰ ਪਾਤਸ਼ਾਹ ਦੇ ਦਿਹਾੜੇ ਮਨਾ ਰਹੇ ਆਪਾਂ ਪਿਆਰਿਓ, ਇੱਕੋ ਬਚਨ ਪੱਲੇ ਬੰਨ ਲਿਓ। ਇੱਕੋ ਸਮਾਂ ਆਇਆ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ, ਇੱਕ ਸਮਾਂ। ਦੇਖੋ ਬਾਈ ਤਿਹਾਰ ਦੇ ਪਹਾੜੀ ਰਾਜੇ, ਉਹਨਾਂ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਅਸੀਂ ਕਲਗੀਧਰ ਦਾ ਸਿਰ ਨੀਵਾਂ ਕਰਾ ਦਈਏ, ਕਰਾ ਨਹੀਂ ਸਕੇ। ਔਰੰਗਜ਼ੇਬ ਨੇ ਵੀ ਆਹੀ ਚਾਹੀਆ, ਕਦੇ ਉਹ ਮੁਲਤਾਨ ਦੇ ਸੂਬੇ ਨੂੰ ਭੇਜਦਾ ਹੈ, ਕਦੇ ਉਹ ਵਜੀਦੇ ਨੂੰ ਭੇਜਦਾ ਸਰਹੰਦ ਦੇ ਸੂਬੇ ਨੂੰ। 10 ਲੱਖ ਦਾ ਮਲੱਖੀਆ ਇਕੱਠਾ ਹੋ ਗਿਆ ਚਮਕੌਰ ਦੀ ਗੜੀ ਤੇ, ਪਰ ਉਹ ਕਲਗੀਧਰ ਪਾਤਸ਼ਾਹ ਦੇ ਨਾ ਹੱਥ ਜੜਾ ਸਕੇ, ਨਾ ਸੀਸ ਨਵਾ ਸਕੇ, ਨਾ ਗੋਡੇ ਟਕਾ ਸਕੇ। ਇੱਕੋ ਸਮਾਂ ਆਇਆ, ਉਹ ਸੀ ਵਿਸਾਖੀ ਦਾ ਦਿਨ ਸਨ 1699। ਪੰਜ ਪਿਆਰਿਆਂ ਦੇ ਅੱਗੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੱਥ ਜੋੜੇ, ਗੋਡੇ ਟੇਕੇ, ਬੀਰ ਰਸ ਵਿੱਚ ਆਏ, ਬੀਰ ਰਸ ਆਸਣ ਲਾਇਆ ਤੇ ਸੀਸ ਨਵਾਇਆ, ਬੇਨਤੀ ਕੀਤੀ, ਖਾਲਸਾ ਜੀ ਮੈਨੂੰ ਵੀ ਗੋਬਿੰਦ ਰਾਏ ਤੋਂ ਹੁਣ ਗੋਬਿੰਦ ਸਿੰਘ ਬਣਾ ਲਓ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਅੰਮ੍ਰਿਤ ਕਿੱਡਾ ਮਹਾਨ ਹੈ ਜੋ ਕਲਗੀਧਰ ਪਾਤਸ਼ਾਹ ਦੇ ਗੋਡੇ ਲਵਾ ਗਿਆ, ਜੋ ਉਹਨਾਂ ਦੇ ਵੀ ਹੱਥ ਜੜਾ ਗਿਆ, ਉਹਨਾਂ ਦਾ ਵੀ ਸੀਸ ਨੀਵਾਂ ਕਰਾ ਗਿਆ। ਤੇ ਅੱਜ ਕਈ ਤਰਕੀ ਕਹਿੰਦੇ ਤੇ ਲਓ ਜੀ ਭਾਈ ਨੰਦ ਲਾਲ ਨੇ ਕਿਹੜਾ ਅੰਮ੍ਰਿਤ ਛਕਿਆ ਸੀ, ਰਹਿੰਦਾ ਤਾਂ ਗੁਰੂ ਦੇ ਕੋਲ ਸੀ। ਭਾਈ ਘਨੱਈਏ ਨੇ ਕਿਹੜਾ ਅੰਮ੍ਰਿਤ ਛਕਿਆ ਸੀ, ਜਿਵੇਂ ਨਾਲ ਹੀ ਰਹਿੰਦੇ ਹੋਣ, ਉੱਥੇ ਗੱਲਾਂ ਤੇ ਉਹ ਕਰਦੇ ਵੀ ਜਿਵੇਂ ਨਾਲ ਹੀ ਹੁੰਦੇ ਨੇ। ਪਿਆਰਿਓ, ਗੁਰੂ ਘਰ ਵਿੱਚ ਮਰਿਆਦਾ ਇੱਕੋ ਵਕਤ ਇੱਕੋ ਤਰ੍ਹਾਂ ਦੀ ਚੱਲਦੀ ਹੈ।